ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੀਨ, ਆਪਣੇ ਪਿਛਲੇ ਪ੍ਰੋਗਰਾਮ ਵਿੱਚ ਅਸੀਂ ਸਬਕ ਨੰਬਰ 29 ਤੇ ਗੱਲਬਾਤ ਕਰਨ ਦੇ ਸਾਂ, ਜਿਸ ਦਾ ਉਨਵਾਨ ਸੀ ਪੈਗੰਬਰੇ ਖੁਦਾ ਹਜ਼ਰਤ ਮੂਸਾ, ਤੇ ਹੈ ਖਰੂਜ ਬਾਬ ਨੰਬਰ 1 ਤੇ 2 ਵਿੱਚੋਂ ਹਵਾਲਾ ਜਾਤ ਸਨ। ਅੱਜ ਅਸੀਂ ਇਸੇ ਗੱਲ ਤੇ ਦੁਬਾਰਾ ਗੌਰ ਖੋਸ ਕਰਾਂਗੇ। ਮੂਸਾ ਦੀ ਪੈਦਾਇਸ਼ ਦੀ ਕਹਾਣੀ ਬੜੀ ਹੀ ਖੂਬਸੂਰਤ ਹੈ। ਜ਼ਰਾ ਸੋਚੋ, ਜਦੋਂ ਦੂਜੇ ਇਸਰਾਇਲੀ ਬੱਚੇ ਮਾਰੇ ਜਾਣ ਡੇ ਸਨ ਤੇ ਮੂਸਾ ਆਪਣੀ ਹੀ ਮਾਂ ਦੇ ਦੁੱਧ ਤੇ ਭਲਣ ਡਿਆ ਸੀ ਤੇ ਜ਼ਾਲਮ ਬਾਦਸ਼ਾਹ ਫਿਰਾਉਨ ਦੀ ਹਿਫਾਜ਼ਤ ਵਿੱਚ ਪਰਵਰਿਸ਼ ਪਾਣ ਡਿਆ ਸੀ। ਮੂਸਾ ਦੀ ਜ਼ਿੰਦਗੀ ਵਿੱਚ ਉਹਦੇ ਤੇ ਜੋ ਕੁਝ ਗੁਜ਼ਰਿਆ ਖੁਦਾ ਦਾ ਹੱਥ ਮੂਸਾ ਤੇ ਰਿਹਾ। ਖੁਦਾ ਦਾ ਮਨਸੂਬਾ ਇਹ ਸੀ ਕਿ ਉਹ ਬਣੀ ਇਸਰਾਇਲ ਨੂੰ ਜ਼ਾਲਮ ਬਾਦਸ਼ਾਹ ਫਿਰਾਉਨ ਦੀ ਗੁਲਾਮੀ ਤੋਂ ਛੁਡਾਉਣ ਵਾਸਤੇ ਹਜ਼ਰਤ ਮੂਸਾ ਨੂੰ ਇਸਤੇਮਾਲ ਕਰੇ। ਖੁਦਾ ਦੀ ਹਿਕਮਤ ਇਨਸਾਨੀ ਅਕਲ ਤੇ ਸ਼ੈਤਾਨੀ ਮੱਕਾਰੀ ਤੋਂ ਬਹੁਤ ਪਰੇ ਵੇ। ਕੀ ਤੁਹਾਨੂੰ ਮਾਲੂਮ ਹੈ ਕਿ ਜਦੋਂ ਮੂਸਾ ਦਾ ਦੁੱਧ ਛੁਡਾਇਆ ਗਿਆ ਤੇ ਉਸ ਤੋਂ ਬਾਅਦ ਉਹਨੇ ਕਿੱਥੇ ਪਰਵਰਿਸ਼ ਪਾਈ? ਉਸ ਜ਼ਾਲਮ ਬਾਦਸ਼ਾਹ ਫਿਰਾਉਨ ਦੇ ਘਰ ਵਿੱਚ ਜੋ ਇਸਰਾਇਲੀਆਂ ਤੇ ਗਾਲਿਬ ਰਹਿਣਾ ਚਾਹੁੰਦਾ ਸੀ। ਲੇਕਿਨ ਖੁਦਾ ਚਾਹੁੰਦਾ ਸੀ ਕਿ ਉਹ ਬਣੀ ਇਸਰਾਇਲ ਨੂੰ ਫਿਰਾਉਨ ਦੇ ਜ਼ੁਲਮੋ ਸਿਤਮ ਤੋਂ ਰਿਹਾਈ ਬਖਸ਼ੇ। ਖੁਦਾ ਨੇ ਆਪਣੇ ਮਨਸੂਬੇ ਦੀ ਤਕਮੀਲ ਵਾਸਤੇ ਉਸੇ ਜ਼ਾਲਿਮ ਬਾਦਸ਼ਾਹ ਫਿਰਾਉਨ ਦੀ ਬੇਟੀ ਨੂੰ ਇਸਤੇਮਾਲ ਕੀਤਾ ਤਾਂ ਕਿ ਉਹ ਮੂਸਾ ਨੂੰ ਬਚਾ ਕੇ ਰੱਖੇ। ਖੁਦਾ ਨੂੰ ਮਾਲੂਮ ਸੀ ਕਿ ਮੂਸਾ ਦੀ ਹਿਫਾਜ਼ਤ ਵਾਸਤੇ ਬਾਦਸ਼ਾਹ ਦੇ ਘਰ ਤੋਂ ਜ਼ਿਆਦਾ ਮਹਿਫੂਜ਼ ਤਰੀਨ ਤੇ ਬਿਹਤਰੀਨ ਜਗ੍ਹਾ ਹੋਰ ਕੋਈ ਨਹੀਂ ਹੋ ਸਕਦੀ। ਖੁਦਾ ਨੂੰ ਇਸ ਗੱਲ ਦਾ ਵੀ ਇਲਮ ਸੀ ਕਿ ਮੂਸਾ ਦੀ ਤਾਲੀਮੋ ਤਰਬੀਅਤ ਵਾਸਤੇ ਹੋਰ ਜ਼ਿਹਨੀ ਤਰੱਕੀ ਤੇ ਚੰਗੀ ਲੀਡਰਸ਼ਿਪ ਵਾਸਤੇ ਜੋ ਕੁਝ ਜ਼ਰੂਰੀ ਏ ਉੱਥੇ ਦਸਤਿਆਬ ਹੋਵੇਗਾ ਤਾਂ ਕਿ ਉਹ ਬਨੀ ਇਸਰਾਇਲ ਦੀ ਰਹਿਨਮਾਈ ਵਾਸਤੇ ਚੰਗੀ ਤਰ੍ਹਾਂ ਤਿਆਰ ਹੋ ਸਕੇ। ਤੇ ਖੁਦਾ ਦਾ ਕਲਾਮ ਬਿਆਨ ਕਰਦਾ ਹੈ ਕਿ ਮੂਸਾ ਨੇ ਮਿਸਰੀਆਂ ਦੇ ਸਾਰੇ ਅਲੂਮ ਦੀ ਤਾਲੀਮ ਪਾਈ ਤੇ ਉਹ ਕਲਾਮ ਤੇ ਕੰਮ ਵਿੱਚ ਕੁਵਤ ਵਾਲਾ ਸੀ। ਅਮਾਲ ਬਾਬਸਦ ਆਇਤ ਨੰਬਰ 22। ਲੇਕਿਨ ਮੂਸਾ ਨੂੰ ਹਜੇ ਤੱਕ ਹੋਰ ਬਹੁਤ ਕੁਝ ਸਿੱਖਣ ਦੀ ਜ਼ਰੂਰਤ ਸੀ। ਕਿਤਾਬ ਮੁਕੱਦਸ ਦਾ ਬਿਆਨ ਏ ਆਪਣੇ ਵਿੱਚ ਜਦੋਂ ਮੂਸਾ ਵੱਡਾ ਹੋਇਆ ਤੇ ਬਾਹਰ ਆਪਣੇ ਭਰਾਵਾਂ ਦੇ ਕੋਲ ਗਿਆ ਤੇ ਉਹਨਾਂ ਦੀਆਂ ਮਸ਼ਕਾਂ ਤੇ ਉਹਨਾਂ ਦੀ ਨਜ਼ਰ ਪਈ ਤੇ ਉਹਨੇ ਵੇਖਿਆ ਕਿ ਇੱਕ ਮਿਸਰੀ ਉਸਦੇ ਇਬਰਾਨੀ ਭਰਾ ਨੂੰ ਮਾਰਨ ਡਿਆ ਸੀ। ਫਿਰ ਉਹਨੇ ਇੱਧਰ ਉੱਧਰ ਨਿਗਾਹ ਕੀਤੀ ਤੇ ਜਦੋਂ ਵੇਖਿਆ ਕਿ ਕੋਈ ਦੂਜਾ ਆਦਮੀ ਨਹੀਂ ਏ ਤੇ ਉਸ ਮਿਸਰੀ ਨੂੰ ਜਾਨ ਤੋਂ ਮਾਰ ਕੇ ਉਹਨੂੰ ਰੇਤ ਵਿੱਚ ਛੁਪਾ ਦਿੱਤਾ। ਫਿਰ ਦੂਜੇ ਦਿਹਾੜੇ ਉਹ ਬਾਹਰ ਗਿਆ ਤੇ ਵੇਖਿਆ ਕਿ ਦੋ ਇਬਰਾਨੀ ਆਪਸ ਵਿੱਚ ਮਾਰਪੀਟ ਕਰਨ ਡੇ ਨੇ। ਉਦੋਂ ਉਹਨੇ ਜਿਸ ਦਾ ਕਸੂਰ ਸੀ ਆਖਿਆ ਕਿ ਤੂੰ ਆਪਣੇ ਸਾਥੀ ਦੇ ਨਾਲ ਕਿਉਂ ਲੜਨਾ ਹੈ? ਉਹਨੇ ਆਖਿਆ, ਤੈਨੂੰ ਕਿਸ ਨੇ ਸਾਡੇ ਤੇ ਹਾਕਮ ਜਾਂ ਮੁਨਸਫ ਮੁਕਰਰ ਕੀਤਾ? ਜਿਸ ਤਰ੍ਹਾਂ ਤੂੰ ਉਸ ਮਿਸਰੀ ਨੂੰ ਮਾਰ ਦਿੱਤਾ, ਕੀ ਮੈਨੂੰ ਵੀ ਮਾਰ ਦੇਣਾ ਚਾਹੁੰਦਾ? ਉਦੋਂ ਮੂਸਾ ਇਹ ਸੋਚ ਕੇ ਡਰਿਆ ਕਿ ਬੇਸ਼ੱਕ ਇਹ ਭੇਦ ਫਾਸ਼ ਹੋ ਗਿਆ। ਜਦੋਂ ਫਰਾਉਨ ਨੇ ਇਹ ਸੁਣਿਆ ਤੇ ਚਾਹਿਆ ਕਿ ਮੂਸਾ ਨੂੰ ਕਤਲ ਕਰੇ, ਪਰ ਮੂਸਾ ਫਰਾਉਨ ਦੇ ਹਜ਼ੂਰ ਵਿੱਚੋਂ ਭੱਜ ਕੇ ਮੁਲਕੇ ਮਦਿਆਨ ਵਿੱਚ ਜਾ ਵਸਿਆ। ਅਸੀਂ ਵੇਖਦੇ ਹਾਂ ਕਿ ਪਹਿਲੇ ਪਹਿਲ ਮੂਸਾ ਨੇ ਆਪਣੇ ਜ਼ੋਰ ਦੇ ਨਾਲ ਬਣੀ ਇਸਰਾਇਲ ਨੂੰ ਆਜ਼ਾਦ ਕਰਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਖੁਦਾ ਇਸ ਤਰ੍ਹਾਂ ਨਹੀਂ ਸੀ ਚਾਹੁੰਦਾ। ਖੁਦਾ ਚਾਹੁੰਦਾ ਸੀ ਕਿ ਉਹ ਮੂਸਾ ਨੂੰ ਬਣੀ ਇਸਰਾਇਲ ਦੀ ਰਿਹਾਈ ਵਾਸਤੇ ਇੱਕ ਹਥਿਆਰ ਦੇ ਤੌਰ ਤੇ ਇਸਤੇਮਾਲ ਕਰੇ। ਬਣੀ ਇਸਰਾਇਲ ਦੀ ਰਿਹਾਈ ਮੂਸਾ ਵੱਲੋਂ ਨਾ ਸੀ ਬਲਕਿ ਉਹ ਖੁਦਾ ਵੱਲੋਂ ਸੀ। ਮੂਸਾ ਬਜ਼ਾਤੇ ਖੁਦ ਸਿਰਫ ਇੱਕ ਆਦਮੀ ਸੀ ਤੇ ਉਹ ਆਪਣੇ ਜ਼ੋਰ ਦੇ ਨਾਲ ਬਣੀ ਇਸਰਾਇਲ ਨੂੰ ਫਰਾਉਨ ਦੀ ਗੁਲਾਮੀ ਚੋਂ ਰਿਹਾ ਨਹੀਂ ਸੀ ਕਰਾ ਸਕਦਾ ਜਦੋਂ ਤੱਕ ਕਿ ਉਹਨੂੰ ਖੁਦਾ ਦੇ ਵੱਲੋਂ ਜ਼ੋਰ ਨਾ ਮਿਲਦਾ। ਤੇ ਖੁਦਾਵੰਦ ਦਾ ਕਲਾਮ ਦੱਸਦਾ ਕਿ ਮੂਸਾ 40 ਸਾਲਾਂ ਤੱਕ ਮਦਿਆਨ ਦੇ ਇਲਾਕੇ ਵਿੱਚ ਸਹਿਰਾ ਦੇ ਅੰਦਰ ਰਿਹਾ ਇਸ ਗਰਮ ਤੇ ਖੁਸ਼ਕ ਸਹਿਰਾ ਵਿੱਚ ਖੁਦਾ ਨੇ ਮੂਸਾ ਵਾਸਤੇ ਕਈ ਅਹਿਮ ਸਿੱਖਣ ਨੂੰ ਰੱਖੇ ਹੋਏ ਸਨ। ਖੁਦਾ ਦੇ ਕਲਾਮ ਵਿੱਚ ਇੱਕ ਆਇਤ ਦੱਸਦੀ ਏ, ਜਿਹੜਾ ਥੋੜੇ ਵਿੱਚ ਦਿਆਨਤਦਾਰ ਏ ਉਹ ਬਹੁਤ ਵਿੱਚ ਵੀ ਦਿਆਨਤਦਾਰ ਏ, ਤੇ ਜਿਹੜਾ ਥੋੜੇ ਵਿੱਚ ਬਦਦਿਆਨਤ ਏ ਉਹ ਬਹੁਤ ਵਿੱਚ ਵੀ ਬਦਦਿਆਨਤ ਏ। ਇੰਜੀਲ ਮੁਕੱਦਸ ਮੁਕੱਦਸ ਲੂਕਾ ਬਾਬ ਨੰਬਰ 16 ਤੇ ਆਇਤ ਨੰਬਰ 10। ਇਸ ਤੋਂ ਪਹਿਲੇ ਕਿ ਮੂਸਾ ਖੁਦਾ ਬਨੀ ਇਸਰਾਇਲ ਦੀ ਕਿਆਦਤ ਜਿਵੇਂ ਕਿ ਬੜਾ ਕੰਮ ਏ ਉਹ ਕਰਦਾ, ਮੂਸਾ ਵਾਸਤੇ ਪਹਿਲੇ ਜ਼ਰੂਰੀ ਸੀ ਕਿ ਉਹ ਛੋਟੇ ਛੋਟੇ ਕੰਮਾਂ ਵਿੱਚ ਆਪਣੇ ਆਪ ਨੂੰ ਵਫ਼ਾਦਾਰ ਸਾਬਿਤ ਕਰਦਾ। ਖੁਦਾ ਦਾ ਕਲਾਮ ਸਾਨੂੰ ਦੱਸਦੇ ਕਿ ਇੱਕ ਇਲਾਕਾ ਸੀ ਜਿਹੜਾ ਮਿਸਰ ਤੋਂ ਬਹੁਤ ਦੂਰ ਸੀ। ਉੱਥੇ ਮੂਸਾ ਭੇਡਾਂ ਦਾ ਚਰਵਾਹਾ ਬਣਿਆ, ਉਹਨੇ ਸ਼ਾਦੀ ਕੀਤੀ ਤੇ ਦੋ ਬੱਚਿਆਂ ਦਾ ਬਾਪ ਬਣਿਆ। 40 ਸਾਲ ਤੱਕ ਮੂਸਾ ਇੱਕ ਵਫ਼ਾਦਾਰ ਚਰਵਾਹਾ ਬਣਿਆ ਰਿਹਾ। ਜਿਸ ਵੇਲੇ ਮੂਸਾ ਬੀਆਬਾਨ ਵਿੱਚ ਆਪਣੇ ਸੁਸਰ ਦੀਆਂ ਭੇਡ ਬੱਕਰੀਆਂ ਚਰਾਂਦਾ ਸੀ, ਉਸ ਵੇਲੇ ਖੁਦਾ ਉਹਨੂੰ ਤਿਆਰ ਕਰਨ ਡਿਆ ਸੀ ਤਾਂ ਕਿ ਉਹ ਇਸਰਾਇਲੀ ਕੌਮ ਦਾ ਚੁਪਾਨ ਬਣੇ। ਖੁਦਾ ਦੇ ਕੋਲ ਮੂਸਾ ਵਾਸਤੇ ਤੇ ਆਪਣੀ ਕੌਮ ਬਨੀ ਇਸਰਾਇਲ ਵਾਸਤੇ ਵੱਡੇ ਵੱਡੇ ਅਜ਼ੀਮ ਮਨਸੂਬੇ ਸਨ। ਖੁਦਾ ਦਾ ਕਲਾਮ ਅੱਗੇ ਬਿਆਨ ਕਰਦਾ ਤੇ ਇੱਕ ਮੁੱਦਤ ਬਾਅਦ ਇੰਜ ਹੋਇਆ ਕਿ ਮਿਸਰ ਦਾ ਬਾਦਸ਼ਾਹ ਮਰ ਗਿਆ ਤੇ ਬਨੀ ਇਸਰਾਇਲ ਆਪਣੀ ਗੁਲਾਮੀ ਦੇ ਸਬਬ ਤੋਂ ਆਹ ਭਰਨ ਲੱਗੇ ਤੇ ਰੋਏ, ਤੇ ਉਹਨਾਂ ਦਾ ਰੋਣਾ ਜੋ ਉਹਨਾਂ ਦੀ ਗੁਲਾਮੀ ਦੇ ਬਾਇਸ ਸੀ ਖੁਦਾ ਤੱਕ ਪਹੁੰਚਿਆ ਤੇ ਖੁਦਾ ਨੇ ਉਹਨਾਂ ਦਾ ਕਰਾਣਾ ਸੁਣਿਆ ਤੇ ਖੁਦਾ ਨੇ ਆਪਣੇ ਵਾਅਦੇ ਨੂੰ ਜੋ ਇਬਰਾਹਿਮ ਤੇ ਇਸਹਾਕ ਤੇ ਯਾਕੂਬ ਦੇ ਨਾਲ ਸੀ ਯਾਦ ਕੀਤਾ ਤੇ ਖੁਦਾ ਨੇ ਬਨੀ ਇਸਰਾਇਲ ਤੇ ਨਜ਼ਰ ਕੀਤੀ ਤੇ ਉਹਨਾਂ ਦੇ ਹਾਲ ਨੂੰ ਮਾਲੂਮ ਕੀਤਾ। ਖਰੂਜ ਬਾਬ 2 ਆਇਤ ਨੰਬਰ 23 ਤੋਂ 25 ਤੱਕ। ਬਨੀ ਇਸਰਾਇਲ ਬੜੇ ਲੰਬੇ ਅਰਸੇ ਤੱਕ ਗੁਲਾਮ ਰਹੇ, ਉਹ ਕਿਵੇਂ ਦੱਬੇ ਹੋਏ ਸਨ, ਲੇਕਿਨ ਖੁਦਾ ਨੇ ਫਿਰ ਵੀ ਉਹਨਾਂ ਨੂੰ ਯਾਦ ਕੀਤਾ। ਖੁਦਾ ਨੇ ਬਨੀ ਇਸਰਾਇਲ ਨੂੰ ਮਿਸਰੀਆਂ ਦੀ ਗੁਲਾਮੀ ਤੋਂ ਛੁਡਾਉਣ ਦਾ ਮਨਸੂਬਾ ਬਣਾ ਰੱਖਿਆ ਸੀ। ਤੁਹਾਡੇ ਕੋਲੋਂ ਇੱਕ ਸਵਾਲ ਪੁੱਛਣਾ ਚਾਹਾਂਗਾ ਕਿ ਖੁਦਾ ਨੇ ਬਨੀ ਇਸਰਾਇਲ ਨੂੰ ਫਿਰਾਉਨ ਦੀ ਗੁਲਾਮੀ ਤੋਂ ਛੁਡਾਉਣ ਦਾ ਮਨਸੂਬਾ ਕਿਉਂ ਬਣਾਇਆ? ਕੀ ਇਸ ਵਜ੍ਹਾ ਤੋਂ ਕਿ ਉਹ ਦੂਸਰਿਆਂ ਤੋਂ ਜ਼ਿਆਦਾ ਚੰਗੇ ਸਨ? ਨਹੀਂ, ਇਸਰਾਇਲੀ ਮਿਸਰੀਆਂ ਦੀ ਤਰ੍ਹਾਂ ਬਲਕਿ ਸਾਰੇ ਬਨੀ ਆਦਮ ਦੀ ਤਰ੍ਹਾਂ ਗੁਨਾਹਗਾਰ ਸਨ। ਤੇ ਫਿਰ ਖੁਦਾ ਨੇ ਬਨੀ ਇਸਰਾਇਲ ਵਾਸਤੇ ਸਪੈਸ਼ਲ ਮਨਸੂਬਾ ਕਿਉਂ ਬਣਾਇਆ? ਉਹ ਇਸ ਲਈ ਕਿ ਉਹ ਵਫ਼ਾਦਾਰ ਤੇ ਰਹੀਮ ਏ। ਆਖਰੀ ਆਇਤ ਦੁਬਾਰਾ ਵੇਖੋ, ਤੇ ਖੁਦਾ ਨੇ ਉਹਨਾਂ ਦਾ ਕਰਾਣਾ ਸੁਣਿਆ ਤੇ ਖੁਦਾ ਨੇ ਆਪਣੇ ਅਹਿਦ ਨੂੰ ਜਿਹੜਾ ਇਬਰਾਹਿਮ ਇਸਹਾਕ ਤੇ ਯਾਕੂਬ ਦੇ ਨਾਲ ਸੀ ਯਾਦ ਕੀਤਾ। ਖੁਦਾ ਨੇ ਬਨੀ ਇਸਰਾਇਲ ਤੇ ਨਜ਼ਰ ਕੀਤੀ ਤੇ ਉਹਨਾਂ ਦੇ ਹਾਲ ਨੂੰ ਯਾਦ ਕੀਤਾ। ਖੁਦਾ ਦੀ ਰਹਿਮਤ ਵੇਖੋ। ਖਰੂਜ ਬਾਬ 2 ਆਇਤ ਨੰਬਰ 24 ਤੇ 25। ਆਪਣੀ ਵਫ਼ਾਦਾਰੀ ਤੇ ਰਹਿਮਤ ਦੀ ਖਾਤਰ ਖੁਦਾ ਨੇ ਇਬਰਾਹਿਮ ਦੇ ਨਾਲ ਕੀਤਾ ਹੋਇਆ ਵਾਅਦਾ ਯਾਦ ਕੀਤਾ। ਜਦੋਂ ਉਹਨੇ ਇਬਰਾਹਿਮ ਨੂੰ ਆਖਿਆ ਤੇ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਤੇ ਬਰਕਤ ਦੇਵਾਂਗਾ ਤੇ ਤੇਰਾ ਨਾਂ ਸਰਫਰਾਜ਼ ਕਰਾਂਗਾ, ਇਸ ਲਈ ਤੂੰ ਬਾਇਸ ਬਰਕਤ ਹੋਇਆ। ਤੇ ਉਹਨੇ ਇਬਰਾਹਿਮ ਨੂੰ ਆਖਿਆ, ਯਕੀਨ ਜਾਣ ਕਿ ਤੇਰੀ ਨਸਲ ਦੇ ਲੋਕ ਐਸੇ ਮੁਲਕ ਵਿੱਚ ਜਿਹੜਾ ਉਹਨਾਂ ਦਾ ਨਹੀਂ ਪਰਦੇਸੀ ਹੋਣਗੇ ਤੇ ਉੱਥੋਂ ਦੇ ਲੋਕਾਂ ਦੀ ਗੁਲਾਮੀ ਕਰਨਗੇ ਤੇ ਉਹ 400 ਸਾਲਾਂ ਤੱਕ ਉਹਨਾਂ ਨੂੰ ਦੁੱਖ ਦੇਣਗੇ, ਲੇਕਿਨ ਮੈਂ ਉਸ ਕੌਮ ਦੀ ਅਦਾਲਤ ਕਰਾਂਗਾ ਜਿਸ ਦੀ ਉਹ ਗੁਲਾਮੀ ਕਰਨਗੇ ਤੇ ਬਾਅਦ ਵਿੱਚ ਉਹ ਬੜੀ ਦੌਲਤ ਲੈ ਕੇ ਉੱਥੋਂ ਨਿਕਲ ਆਵਣਗੇ। ਪੈਦਾਇਸ਼ ਬਾਬ 15 ਆਇਤ ਨੰਬਰ 13 ਤੇ 14। ਖੁਦਾਵੰਦ ਦੇ ਫਜ਼ਲ ਦੇ ਨਾਲ ਅਗਲੇ ਸਬਕ ਵਿੱਚ ਅਸੀਂ ਵੇਖਾਂਗੇ ਕਿ ਖੁਦਾ ਇੱਕ ਖਾਸ ਤਰੀਕੇ ਦੇ ਨਾਲ ਕਿਵੇਂ ਹਜ਼ਰਤ ਮੂਸਾ ਤੇ ਜ਼ਾਹਿਰ ਹੋਇਆ ਤੇ ਉਹਨੂੰ ਬੁਲਾ ਕੇ ਆਖਿਆ ਕਿ ਉਹ ਮਿਸਰ ਜਾਏ ਤੇ ਬਨੀ ਇਸਰਾਇਲ ਨੂੰ ਫਿਰਾਉਨ ਦੀ ਗੁਲਾਮੀ ਤੋਂ ਛੁਡਾਏ। ਤੇ ਬਿਲਕੁਲ ਇਸੇ ਤਰ੍ਹਾਂ ਹੋਇਆ ਜਿਵੇਂ ਉਹਨੇ ਬਹੁਤ ਸਾਲ ਪਹਿਲੇ ਵਾਅਦਾ ਕੀਤਾ ਹੋਇਆ ਸੀ। ਅੱਜ ਦਾ ਪ੍ਰੋਗਰਾਮ ਸੁਣਨ ਵਾਸਤੇ ਤੁਹਾਡਾ ਬਹੁਤ ਸ਼ੁਕਰੀਆ। ਖੁਦਾ ਤੁਹਾਨੂੰ ਬਰਕਤ ਦੇਵੇ ਤੇ ਅਸੀਂ ਜ਼ਬੂਰ ਦੀ ਇਹਨਾਂ ਆਯਾਤ ਤੇ ਪ੍ਰੋਗਰਾਮ ਦਾ ਇਖਤਤਾਮ ਕਰਾਂਗੇ। ਖੁਦਾਵੰਦ ਦਾ ਸ਼ੁਕਰ ਕਰੋ, ਉਹਦੇ ਨਾਂ ਤੋਂ ਦੁਆ ਕਰੋ, ਕੌਮਾਂ ਵਿੱਚ ਉਸਦੇ ਕੰਮਾਂ ਦਾ ਬਿਆਨ ਕਰੋ। ਉਹਨੇ ਆਪਣੇ ਅਹਿਦ ਨੂੰ ਹਮੇਸ਼ਾ ਯਾਦ ਰੱਖਿਆ, ਯਾਨੀ ਉਸ ਕਲਾਮ ਨੂੰ ਜੋ ਉਹਨੇ ਹਜ਼ਾਰ ਪੁਸ਼ਤਾਂ ਵਾਸਤੇ ਫਰਮਾਇਆ, ਉਸੇ ਅਹਿਦ ਨੂੰ ਜੋ ਉਹਨੇ ਇਬਰਾਹਿਮ ਦੇ ਨਾਲ ਬੰਨਿਆ ਤੇ ਉਸੇ ਕਸਮ ਨੂੰ ਜੋ ਉਹਨੇ ਇਜ਼ਹਾਕ ਦੇ ਨਾਲ ਖਾਧੀ। ਜ਼ਬੂਰ 105 ਆਇਤ ਨੰਬਰ 1, 8 ਤੇ 9। ਫਰਮਾਲੋ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਹੈ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਹੈ 0341 3043 110 यानी 0341 3043 110। इस तो अलावा साड़ा ईमेल आईडी है listen.live77@gmail.com यानी listen.live77@gmail.com ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ ਖੁਦਾ ਹਾਫਿਜ਼।